ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਿਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ ਨਾਮ ਦਾਨ ਇਸਨਾਨ ਨ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਈ ਮਾਨ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਲੋਕ ਪਰਲੋਕ ਕੇ ਸਹਾਇਕ ਦੀਨਾ ਬੰਧੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਕਰਕੇ ਅਦਬ ਸਹਿਤ ਗੁਰੂ ਸਵਾਰਿਆਂ ਪਾਸੋਂ ਇਲਾਹੀ ਗੁਰਬਾਣੀ ਦਾ ਕੀਰਤਨ ਪ੍ਰੇਮ ਸਹਿਤ ਸਰਵਣ ਕਰ ਰਹੇ ਸਤ ਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਜੋ ਸੋਢੀ ਸੁਲਤਾਨ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਿੱਥੇ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋ ਆਪਣੇ ਹਿਰਦੇ ਦੀ ਵੇਦਨ ਅਰਦਾਸ ਰੂਪ ਦੇ ਵਿੱਚ ਵਿਅਕਤ ਕਰ ਰਹੇ ਹੋ ਉੱਥੇ ਜੋ ਪਾਵਨ ਬਖਸ਼ਿਸ਼ ਇਲਾਹੀ ਪੈਗਾਮ ਗੁਰਦੇਵ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਸਾਨੂੰ ਪ੍ਰਕਾਸ਼ਮਾਨ ਹੋ ਕਰਕੇ ਬਖਸ਼ਿਸ਼ ਕੀਤਾ ਹੈ ਉਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰ ਆਪਣੇ ਅੱਗੇ ਨੂੰ ਸਵਾਰਨ ਲਈ ਯਤਨਸ਼ੀਲ ਹੋ। ਜਦੋਂ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ ਤੇ ਦਤਾਰ ਜੀ ਨਾਲ ਇੱਕ ਬੜਾ ਪਿਆਰਾ ਬਚਨ, ਮਿਲਤ ਪਿਆਰੇ ਪ੍ਰਾਣ ਨਾਥ ਕਵਨ ਭਗਤ ਤੇ, ਵੀ ਇਹ ਪ੍ਰਾਣਾ ਦਾ ਨਾਥ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ, ਕਿਹੜੀ ਭਗਤੀ ਕਰੀਏ, ਜਿਸ ਭਗਤੀ ਦੇ ਸਦਕਾ ਉਹ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਸਾਨੂੰ ਮਿਲ ਜਾਏ, ਕਿਉਂਕਿ ਚਾਹੁੰਦੇ ਸਾਰੇ ਹਾਂ। ਤੁਸੀਂ ਕਿਸੇ ਵੀ ਹਿਰਦੇ ਨੂੰ ਟਟੋਲ ਕੇ ਵੇਖ ਲਓ, ਕਹੇਗਾ ਵੀ ਕਿਤੇ ਪਰਮੇਸ਼ਰ ਕਿਰਪਾ ਕਰ ਦੇ, ਬਿਨਾਂ ਮਿਹਨਤ ਕੀਤਿਆਂ ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਵਸ ਜਾਏ। ਆਪਾਂ ਚਾਹੁੰਦੇ ਸਾਰੇ ਹਾਂ, ਪਰਮਾਰਥ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਵੀ ਪਰਮੇਸ਼ਰ ਦੀ ਭਗਤੀ, ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ, ਔਰ ਸੰਸਾਰਿਕ ਪਦਾਰਥਾਂ ਦੇ ਅੰਦਰ ਖਚਤ ਜਿਹੜਾ ਜੀਵ, ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਉਹ ਵੀ ਪਰਮੇਸ਼ਰ ਦਾ ਨਾਮ ਲੋੜਦਾ। ਚਾਹੁੰਦੇ ਸਾਰੇ ਹਾਂ, ਪਰ ਉਹਦੀ ਪ੍ਰਾਪਤੀ ਦੇ ਲਈ ਜਿਹੜਾ ਯਤਨ ਹੈ, ਜਿਹੜਾ ਕਾਰਜ ਹੈ, ਉਹਨੂੰ ਹਰ ਕੋਈ ਨਹੀਂ ਕਰ ਸਕਦਾ। ਤੇ ਮਹਾਰਾਜ ਕਹਿੰਦੇ ਵੀ ਉਸ ਪ੍ਰਾਣਾ ਦੇ ਨਾਥ ਪਰਮੇਸ਼ਰ ਨੂੰ ਕਿਵੇਂ ਮਿਲੀਏ, ਕਿਹੜੀ ਭਗਤੀ ਕਰੀਏ ਜਿਹਦੇ ਨਾਲ ਉਹ ਰੀਝ ਪਏ, ਤਰੁੱਠ ਪਏ, ਮਿਲਤ ਪਿਆਰੇ ਪ੍ਰਾਣ ਨਾਥ ਕਵਨ ਭਗਤ ਤੇ। ਤੇ ਨਾਲ ਜਵਾਬ ਦੇ ਦਿੱਤਾ, ਸਾਧ ਸੰਗਤ ਪਾਈ ਪਰਮ ਗਤੇ। ਕਹਿੰਦੇ ਭਾਈ, ਜਿਹੜੀ ਸੰਗਤ ਹੈ ਨਾ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ, ਗੁਰੂ ਦੀ ਸੰਗਤ, ਉਹਦੇ ਵਿੱਚ ਜੁੜੀਏ ਤੇ ਸਹਿਜੇ ਹੀ ਪਰਮ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਆਪ ਜਿੰਨੇ ਮਾਈ ਭਾਈ ਜੁੜੇ ਹੋ, ਵੱਡਿਆਂ ਭਾਗਾਂ ਵਾਲੇ ਹੋ, ਜਿੱਥੇ ਸਤਿਗੁਰੂ ਜੀ ਦੀ ਵੱਡ ਮੁੱਲੀ ਬਖਸ਼ਿਸ਼, ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਉੱਥੇ ਸੰਗਤੀ ਰੂਪ ਦੇ ਵਿੱਚ ਉਹ ਇਲਾਹੀ ਪੈਗਾਮ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਉਹਨੂੰ ਵਿਚਾਰ ਰਹੇ ਹੋ। ਆਓ ਜਿੰਨੇ ਵੀ ਮਾਈ ਭਾਈ ਜੁੜੇ ਹੋ, ਸੁਰਤ ਦਾ ਟਿਕਾ ਬਣਾਈਏ। ਅੱਜ ਦੇ ਜਿਹੜੇ ਪਵਿੱਤਰ ਬਚਨ ਹਨ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਹੋਏ ਬੈਰਾਗਮਈ ਬਚਨ ਨੇ। ਇਹਨਾਂ ਪਵਿੱਤਰ ਬਚਨਾਂ ਦੇ ਵਿੱਚ ਸਤਿਗੁਰੂ ਜੀ ਨੇ ਜੋ ਅਟਲ ਸੱਚਾਈ ਹੈ ਉਹ ਸਾਨੂੰ ਦ੍ਰਿੜ ਕਰਾਉਣੀ ਕੀਤੀ ਹੈ। ਆਓ ਸੁਰਤ ਦਾ ਟਿਕਾ ਬਣਾਉਂਦੇ ਹਾਂ, ਕਰੀਏ ਰਸਨਾ ਨੂੰ ਪਵਿੱਤਰ, ਇੱਕ ਮਨ ਹੋ ਕਰਕੇ ਸਾਰੇ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਚੌਤੁਕੇ।
ਸੋਰਠ ਰਾਗ ਹੈ ਮਹੱਲਾ ਪਹਿਲਾ, ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ। ਚੌਤੁਕੇ, ਚਾਰ ਚਾਰ ਤੁਕਾਂ ਦਾ ਜਿਹੜਾ ਬੰਦ ਹੈ, ਇਹ ਜਿਹੜਾ ਪਵਿੱਤਰ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ, ਹਰ ਇੱਕ ਬੰਦ ਦੀਆਂ ਚਾਰ ਤੁਕਾਂ ਹਨ।
ਮਾਏ ਬਾਪ ਕੋ ਬੇਟਾ ਨੀਕਾ।
ਗੁਰੂ ਨਾਨਕ ਸਾਹਿਬ ਪਾਤਸ਼ਾਹ ਫੁਰਮਾਨ ਕਰਦੇ ਨੇ, ਕਹਿੰਦੇ ਮਾਏ ਮਾਤਾ, ਬਾਪ ਪਿਤਾ ਕੋ ਬੇਟਾ ਨੀਕਾ। ਜਿਵੇਂ ਮਾਤਾ ਪਿਤਾ ਨੂੰ ਨਾ ਸੀਲ ਆਗਿਆ ਦੇ ਵਿੱਚ ਰਹਿਣ ਵਾਲਾ ਜਿਹੜਾ ਪੁੱਤਰ ਹੈ ਨਾ, ਉਹ ਬਹੁਤ ਪਿਆਰਾ ਹੁੰਦਾ ਹੈ।
ਸਸੁਰ ਚਤੁਰ ਜਵਾਈ।
ਤੇ ਜਿਹੜਾ ਸਹੁਰਾ ਪਰਿਵਾਰ ਹੈ, ਸਹੁਰਾ ਪਰਿਵਾਰ ਸਾਧ ਸੰਗਤ ਚਤੁਰ, ਥੋੜਾ ਜਿਹਾ ਚਲਾਕ, ਜਿਹਨੂੰ ਸੰਸਾਰ ਦੀ ਸਮਝ ਹੋਵੇ, ਸੰਸਾਰ ਦੇ ਅੰਦਰ ਵਿਚਰਨ ਦੇ ਢੰਗ ਤਰੀਕਿਆਂ ਦਾ ਗਿਆਨ ਹੋਵੇ, ਸੰਸਾਰ ਦੇ ਵਿੱਚ ਰਹਿਣ ਸਹਿਣ ਦਾ ਜਿਹਨੂੰ ਪਤਾ ਹੋਵੇ, ਉਹ ਸਹੁਰਾ ਪਰਿਵਾਰ ਇਹੋ ਜਿਹੇ ਥੋੜੇ ਜਿਹੇ ਚਤੁਰ ਜਵਾਈ ਦੇ ਨਾਲ ਬੜਾ ਸਨੇਹ ਕਰਦੇ ਨੇ, ਉਹਨਾਂ ਨੂੰ ਇਹੋ ਜਿਹਾ ਜਿਹੜਾ ਚਤੁਰ ਚਲਾਕ ਜਿਹੜਾ ਜਵਾਈ ਹੈ ਉਹ ਚੰਗਾ ਲੱਗਦਾ ਹੈ।
ਬਾਲ ਕੰਨਿਆ ਕੋ ਬਾਪ ਪਿਆਰਾ,
ਜਿਵੇਂ ਬਾਲ ਕੰਨਿਆ ਬਾਲਕ ਔਰ ਕੰਨਿਆ ਬੇਟੀ ਪੁੱਤਰੀ ਕੋ ਬਾਪ ਪਿਆਰਾ, ਕੰਨਿਆ ਔਰ ਬਾਲਕ ਦਾ ਪੁੱਤਰ ਔਰ ਪੁੱਤਰੀ ਦਾ ਉਹਨਾਂ ਨੂੰ ਆਪਣਾ ਪਿਤਾ ਬਹੁਤ ਪਿਆਰਾ ਲੱਗਦਾ ਹੈ।
ਭਾਈ ਕੋ ਅਤ ਭਾਈ,
ਭਾਈ ਦਾ ਆਪਣੇ ਭਰਾ ਦੇ ਨਾਲ ਬੜਾ ਸਨੇਹ ਪਿਆਰ, ਜਾਂ ਇਹਦੇ ਅਰਥ ਜਿਹੜੇ ਸੰਪਰਦਾਇ ਮਹਾਂਪੁਰਸ਼ਾਂ ਨੇ ਕੀਤੇ ਨੇ ਉਹ ਇਹ ਵੀ ਕੀਤੇ ਨੇ ਵੀ ਜਿਵੇਂ ਕਿਸੇ ਭਰਾ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਅਤੇ ਜਿਹੜਾ ਉਹਨਾਂ ਦਾ ਬੜਾ ਭਰਾਤਾ ਹੁੰਦਾ ਉਹ ਫਿਰ ਮਾਂ ਪਿਓ ਦੀ ਥਾਂ ਹੋ ਕਰਕੇ ਆਪਣੇ ਬਾਕੀ ਪਰਿਵਾਰ ਦੇ ਜੀਆਂ ਦੀ ਪਾਲਣਾ ਕਰਦਾ। ਇਸ ਕਰਕੇ ਛੋਟੇ ਭਾਈ ਆਪਣੇ ਵੱਡੇ ਭਾਈ ਦਾ ਬੜਾ ਸਤਿਕਾਰ ਕਰਦੇ ਨੇ, ਕਹਿੰਦੇ ਵੀ ਜਿਵੇਂ ਨਾ ਲੜਕੀ ਔਰ ਲੜਕੇ ਨੂੰ ਆਪਣੇ ਪਿਤਾ ਨਾਲ ਪਿਆਰ ਹੈ, ਉਹਨਾਂ ਦਾ ਪਿਤਾ ਨਾਲ ਸਨੇਹ ਹੈ, ਭਰਾ ਔਰ ਭਰਾ ਦਾ ਆਪਸ ਦੇ ਵਿੱਚ ਬਹੁਤ ਸਨੇਹ ਹੈ।
ਹੁਕਮ ਪਿਆ ਬਾਹਰ ਘਰ ਛੋਡਿਆ,
ਕਹਿੰਦੇ ਜਦੋਂ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦਾ ਹੁਕਮ ਪੈ ਗਿਆ ਜੀ, ਹੁਕਮ ਪਿਆ ਹੁਕਮ ਆ ਗਿਆ, ਜਿਨ ਕੀ ਚੀਰੀ ਦਰਗਹਿ ਪਾਟੀ, ਜਿਨ੍ਹਾਂ ਦਾ ਦਰਗਾਹ ਦੇ ਵਿੱਚੋਂ ਹੁਕਮ ਫਿਰ ਗਿਆ ਵੀ ਭਾਈ ਇਹਦਾ ਸਮਾਂ ਇਹਦੇ ਜਿਹੜੇ ਸਵਾਸ ਨੇ ਉਹ ਹੁਣ ਖਤਮ ਹੋ ਗਏ, ਜਦੋਂ ਹੁਕਮ ਵਰਤ ਗਿਆ ਜਿਹਨੂੰ ਅਸੀਂ ਭਾਣਾ ਵੀ ਕਹਿ ਦਿੰਦੇ ਹਾਂ, ਪਰਮੇਸ਼ਰ ਵਾਹਿਗੁਰੂ ਜੀ ਦਾ ਹੁਕਮ ਫਿਰਿਆ, ਹੁਕਮ ਸੰਦੇਸ਼ਾ ਸੰਸਾਰ ਦੇ ਵਿੱਚ ਜੀਵ ਦੇ ਕੋਲ ਪਹੁੰਚ ਗਿਆ ਅਤੇ ਫਿਰ ਹੋਇਆ ਕਿ ਪ੍ਰਾਣੀ ਦੀ ਮੌਤ ਹੋ ਗਈ। ਹੁਣ ਜਦੋਂ ਮੌਤ ਹੋ ਗਈ ਜੀ, ਉਹੀ ਮਾਤਾ ਪਿਤਾ ਨੇ ਨਾ ਜਿਨ੍ਹਾਂ ਦਾ ਆਪਣੇ ਪੁੱਤਰ ਦੇ ਨਾਲ ਬਹੁਤ ਪਿਆਰ ਹੈ, ਉਹੀ ਸਹੁਰਾ ਪਰਿਵਾਰ ਹੈ ਜਿਹੜੇ ਆਪਣੇ ਜਵਾਈ ਆਪਣੇ ਜਮਾਤੇ ਆਪਣੇ ਦਮਾਦ ਦੀ ਬੜੀ ਇੱਜ਼ਤ ਕਰਦੇ ਨੇ, ਉਹਨੂੰ ਬੜਾ ਸਨੇਹ ਕਰਦੇ ਨੇ, ਬੜਾ ਪਿਆਰ ਕਰਦੇ ਨੇ। ਬੱਚਾ ਬੱਚੀ ਲੜਕਾ ਲੜਕੀ ਆਪਣੇ ਪਿਤਾ ਦੇ ਨਾਲ ਬੜਾ ਪਿਆਰ ਕਰਨ ਵਾਲੇ ਨੇ ਅਤੇ ਸਾਧ ਸੰਗਤ ਭਰਾ ਜਿਹੜਾ ਆਪਣੇ ਭਰਾ ਨੂੰ ਇਹੋ ਗੱਲ ਕਹਿੰਦਾ ਵੀ ਮੇਰੀਆਂ ਇਹ ਸੱਜੀਆਂ ਖੱਬੀਆਂ ਬਾਹਾਂ ਨੇ, ਮੇਰਾ ਭਰਾ ਮੇਰਾ ਜੀਵਨ ਹੈ ਮੇਰੀ ਜ਼ਿੰਦਗੀ ਹੈ, ਅਤੇ ਸਾਧ ਸੰਗਤ ਜਦੋਂ ਪਰਮੇਸ਼ਰ ਜੀਆਂ ਦੇ ਘਰੋਂ ਹੁਕਮ ਆਇਆ, ਜਦੋਂ ਪਰਮੇਸ਼ਰ ਵਾਹਿਗੁਰੂ ਜੀ ਦਾ ਸੰਦੇਸ਼ਾ ਆ ਗਿਆ ਜੀ, ਸੰਸਾਰ ਦੇ ਵਿੱਚੋਂ ਜੀਵ ਨੂੰ ਜਾਣਾ ਪੈ ਗਿਆ, ਫਿਰ ਉਹੀ ਘਰ ਦੇ ਜੀ ਜਿਨ੍ਹਾਂ ਨੇ ਬੜਾ ਪਿਆਰ ਕਰਨਾ ਬੜਾ ਸਨੇਹ ਕਰਨਾ, ਫਿਰ ਉਹੀ ਘਰ ਦੇ ਜੀ ਨਾ ਜੀ ਉਸੇ ਜੀਵ ਨੂੰ ਉਸੇ ਪਰਿਵਾਰ ਦੇ ਜੀ ਨੂੰ ਮਾਤਾ ਪਿਤਾ ਪੁੱਤਰ ਨੂੰ ਸਹੁਰੇ ਆਪਣੇ ਜਵਾਈ ਨੂੰ ਲੜਕਾ ਲੜਕੀ ਪੁੱਤਰ ਧੀ ਆਪਣੇ ਪਿਤਾ ਨੂੰ ਭਰਾ ਆਪਣੇ ਭਰਾਈ ਨੂੰ ਜਦੋਂ ਹੁਕਮ ਫਿਰਿਆ ਮੌਤ ਹੋ ਗਈ ਫਿਰ ਘਰ ਛੋਡਿਆ ਬਾਹਰ ਘਰ ਛੋਡਿਆ ਘਰ ਦੇ ਬਾਹਰ ਸ਼ਮਸ਼ਾਨ ਦੇ ਵਿੱਚ ਆਪ ਹੱਥੀ ਛੱਡ ਕੇ ਆਉਣਾ ਕਰਦੇ ਹਨ।
ਕਿਨ ਮਹਿ ਭਈ ਪਰਾਈ,
ਤੇ ਇਹੀ ਦੇਹੀ ਹੈ ਜੀ ਜਿਸ ਦੇਹੀ ਦੇ ਨਾਲ ਇਨਸਾਨ ਬੜੀ ਪ੍ਰੀਤ ਕਰਦਾ ਬੜਾ ਸਨੇਹ ਕਰਦਾ ਜੀ, ਆਪਾਂ ਕਿੰਨਾ ਆਪਣੀ ਦੇਹੀ ਨੂੰ ਸਵਾਰਦੇ ਹਾਂ, ਕਿੰਨਾ ਅਤਰ ਫਲੇਲ ਇਹ ਤਾਦਿਕ ਲਗਾ ਕਰਕੇ ਆਪਾਂ ਯਤਨ ਕਰਦੇ ਹਾਂ ਵੀ ਸਾਡੀ ਇਹ ਦੇਹੀ ਸੋਹਣੀ ਲੱਗੇ। ਅੱਜ ਦੇ ਸਮੇਂ ਦੇ ਵਿੱਚ ਜਦੋਂ ਸਾਧ ਸੰਗਤ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਉਹਦੇ ਜਿਹੜੇ ਸੰਦੇਸ਼ੇ ਨੇ ਜਦੋਂ ਉਹ ਚਿੰਨ ਸਾਡੇ ਤਨ ਤੇ ਸਾਡੇ ਸਰੀਰ ਤੇ ਪ੍ਰਗਟ ਹੁੰਦੇ ਨੇ, ਉਦਾਹਰਣ ਦੇ ਤੌਰ ਤੇ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਤੇ ਆਪਾਂ ਕੀ ਕਰਦੇ ਹਾਂ ਜੀ ਬਾਲ ਕਾਲੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਵੀ ਤਾਂ ਜੋ ਹਲੇ ਇਸ ਗੱਲ ਦਾ ਅਭਾਵ ਨਾ ਹੋਵੇ ਵੀ ਅਸੀਂ ਬੁੱਢੇ ਹੋ ਗਏ ਹਾਂ। ਆਪਾਂ ਸਰੀਰ ਨੂੰ ਸਵਾਰਦੇ ਹਾਂ, ਤਨ ਉੱਤੇ ਸੋਹਣੇ ਤੋਂ ਸੋਹਣੇ ਵਸਤਰ ਧਾਰਨ ਕਰਨੇ, ਅਨੇਕਾਂ ਤਰ੍ਹਾਂ ਦੇ ਅਤਲ ਫਲੇਲ ਆਪਣੇ ਤਨ ਉੱਤੇ ਲਗਾਉਣੇ, ਹੁਣ ਕਿੰਨੀ ਸਾਂਭ ਸਾਂਭ ਕੇ ਇਨਸਾਨ ਨੇ ਦੇਹੀ ਨੂੰ ਰੱਖਣਾ ਕੀਤਾ ਸੀ ਅਤੇ ਆਪਾਂ ਰੱਖਦੇ ਵੀ ਹਾਂ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਚਨ ਆਖਦੇ ਨੇ ਖਿੰਨ ਮਹਿ ਭਈ ਪਰਾਈ, ਕਹਿੰਦੇ ਇੱਕ ਖਿੰਨ ਮਾਤਰ ਦਾ ਸਮਾਂ ਲੱਗਿਆ, ਉਹੀ ਦੇਹੀ ਜਿਹਨੂੰ ਇਨਸਾਨ ਸਵਾਰ ਕੇ ਰੱਖਦਾ ਸੀ ਸ਼ਿੰਗਾਰ ਕੇ ਰੱਖਦਾ ਸੀ ਖਿਨ ਮਾਤਰ ਸਮੇਂ ਦੇ ਅੰਦਰ ਉਹੀ ਦੇਹੀ ਪਰਾਈ ਹੋ ਗਈ।
ਨਾਮ ਦਾਨ ਇਸਨਾਨ ਨਾ ਮਨ ਮੁਖ।
ਗੁਰਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਉਹ ਮਨ ਮੁਖ ਇਨਸਾਨ, ਮਨ ਦੇ ਪਿੱਛੇ ਲੱਗ ਕੇ ਕਰਮ ਕਰਨ ਵਾਲੇ ਇਨਸਾਨ, ਨਾ ਤਾਂ ਤੂੰ ਪਰਮੇਸ਼ਰ ਦਾ ਨਾਮ ਜਪਣਾ ਕੀਤਾ, ਔਰ ਨਾ ਧਰਮ ਦੀ ਕਿਰਤ ਕਰਕੇ ਦਾਨ ਕਿਸੇ ਰੂਪ ਦੇ ਵਿੱਚ ਕੋਈ ਦਸਵੰਧ ਕੱਢਿਆ, ਆਪਣੀ ਧਰਮ ਦੀ ਕਿਰਤ ਕਰਕੇ ਕਮਾਈ ਹੋਈ ਦੌਲਤ ਦੇ ਵਿੱਚੋਂ ਕੋਈ ਦਾਨ ਦਿੱਤਾ, ਔਰ ਨਾ ਅੰਮ੍ਰਿਤ ਵੇਲੇ ਉੱਠ ਕਰਕੇ ਇਸਨਾਨ ਇਤਾਦੀ ਕਰਕੇ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕੀਤਾ।
ਤਿਤ ਤਨ ਧੂੜ ਤੁਮਾਈ।
ਕਹਿੰਦੇ ਸੰਸਾਰ ਦੇ ਵਿੱਚ ਆ ਕਰਕੇ ਤੂੰ ਨਾਮ ਜਪਣਾ ਨਹੀਂ ਕੀਤਾ, ਭਲੇ ਦਾ ਕੋਈ ਕਰਮ ਨਹੀਂ ਕੀਤਾ, ਕੋਈ ਕਾਰਜ ਨਹੀਂ ਕੀਤਾ। ਤਿਤ ਤਨ, ਉਹੀ ਤਨ, ਉਹੀ ਦੇਹੀ ਜਿਹੜੀ ਮਿਲੀ ਸੀ ਨਾਮ ਜਪਣ ਦੇ ਲਈ, ਧੂੜ ਧਮਾਈ। ਜਦੋਂ ਸਾਧ ਸੰਗਤ ਫਿਰ ਸੰਸਾਰ ਦੇ ਵਿੱਚੋਂ ਜਾਣਾ ਪਿਆ, ਉਸੇ ਤਨ ਦੇ ਉੱਤੇ, ਉਸੇ ਦੇਹੀ ਦੇ ਉੱਪਰ ਹੁਣ ਲਾਨਤਾਂ ਰੂਪੀ ਧੂੜ ਪਈ ਪੈਂਦੀ ਹੈ। ਲਾਨਤਾਂ ਰੂਪੀ ਧੂੜ, ਕਿਉਂਕਿ ਨਾਮ ਜਪਿਆ ਨਹੀਂ, ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਕੀਤੀ ਨਹੀਂ। ਚਾਹੀਦਾ ਤਾਂ ਇਹ ਸੀ ਨਾ ਵੀ ਜਿਵੇਂ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਮਝਾਉਂਦਿਆਂ ਉਪਦੇਸ਼ ਬਖਸ਼ਿਸ਼ ਕਰਦੇ ਨੇ, ਬਈ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ। ਕਹਿੰਦੇ ਕਿਸੇ ਨੇ ਧੜਾ ਬਣਾ ਲਿਆ, ਹਰ ਕੋਈ ਆਪੋ ਆਪਣੇ ਧੜੇ ਦੇ ਵਿੱਚ, ਵੀ ਕੋਈ ਕਹਿੰਦਾ ਹੈ ਵੀ ਮੇਰਾ ਪੁੱਤਰ, ਕੋਈ ਕਹਿੰਦਾ ਮੇਰਾ ਭਰਾ। ਜਿਵੇਂ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਸਾਨੂੰ ਦ੍ਰਿੜ ਕਰਾਏ ਵੀ ਭਰਾ ਭਰਾ ਨੂੰ ਅਹਿਮੀਅਤ ਦਿੰਦਾ, ਤਵੱਜੋ ਦਿੰਦਾ ਹੈ, ਬੱਚੇ ਪਿਤਾ ਨੂੰ ਦਿੰਦੇ ਨੇ, ਸਹੁਰਾ ਪਰਿਵਾਰ ਜਵਾਈ ਨੂੰ ਦਿੰਦਾ, ਮਾਤਾ ਪਿਤਾ ਪੁੱਤਰ ਨੂੰ ਦਿੰਦੇ ਨੇ। ਕਿਸ ਹੀ ਧੜਾ ਕੀਆ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਈ ਮਿੱਤਰ ਸੁੱਤ ਭਾਈ। ਕਿਸ ਹੀ ਧੜਾ ਕੀਆ, ਕਹਿੰਦੇ ਵੀ ਕਿਸੇ ਨੇ ਧੜਾ ਬਣਾ ਲਿਆ ਸਿਕਦਾਰ ਚੌਧਰੀ ਨਾਲ ਸਵਾਈ, ਵੀ ਜਿਹੜੇ ਵੱਡੇ ਸਰਦਾਰ ਸਨ। ਸਵਾਈ ਦਾ ਅਰਥ ਹੈ ਸਵਾਰਥ, ਹੁਣ ਸਵਾਰਥ ਰੱਖ ਕੇ ਕਿਸੇ ਨੇ ਧੜਾ ਬਣਾਉਣਾ ਕੀਤਾ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਆਖਣੇ ਕੀਤੇ, ਕਹਿਣ ਲੱਗੇ ਵੀ ਸਾਰਿਆਂ ਨੇ ਆਪੋ ਆਪਣਾ ਸਵਾਰਥ ਰੱਖ ਕਰਕੇ, ਮਾਤਾ ਪਿਤਾ ਦਾ ਆਪਣਾ ਸਵਾਰਥ ਸੀ, ਸਹੁਰੇ ਪਰਿਵਾਰ ਦਾ ਆਪਣਾ ਸਵਾਰਥ ਸੀ, ਮਾਤਾ ਪਿਤਾ ਦੇ ਬੱਚਿਆਂ ਦਾ ਮਾਤਾ ਪਿਤਾ ਦੇ ਪ੍ਰਤੀ ਆਪਣਾ ਸਵਾਰਥ ਸੀ, ਮਿੱਤਰ ਦਾ ਮਿੱਤਰ ਦੇ ਪ੍ਰਤੀ ਆਪਣਾ ਸਵਾਰਥ ਸੀ। ਕਹਿੰਦੇ ਹਰ ਇੱਕ ਜਿਹੜਾ ਕੋਈ ਇਨਸਾਨ ਦੇ ਨਾਲ ਜੁੜਿਆ ਉਹ ਕਿਸੇ ਨਾ ਕਿਸੇ ਸਵਾਰਥ ਨੂੰ ਰੱਖ ਕਰਕੇ ਨਾਲ ਜੁੜਿਆ ਹੋਇਆ ਸੀ। ਪਰ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਆਖਣੇ ਕੀਤੇ, ਕਹਿਣ ਲੱਗੇ ਭਲੇ ਲੋਕੋ, ਤੁਹਾਨੂੰ ਚਾਹੀਦਾ ਤਾਂ ਇਹ ਸੀ ਵੀ ਸੰਸਾਰ ਦੇ ਵਿੱਚ ਆ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਜੁੜਨਾ ਕਰਦੇ, ਕਿਉਂਕਿ ਦੇਹੀ ਮਿਲੀ ਹੀ ਇਸੇ ਵਾਸਤੇ ਸੀ। ਇਹ ਜਿਹੜਾ ਮਨੁੱਖਾ ਸਰੀਰ ਹੈ ਇਹ ਇਸੇ ਵਾਸਤੇ ਇਹਦੀ ਪ੍ਰਾਪਤੀ ਹੋਈ ਸੀ ਵੀ ਸੰਸਾਰ ਦੇ ਵਿੱਚ ਜਾ ਕਰਕੇ ਪਰਮੇਸ਼ਰ ਦੀ ਭਗਤੀ ਕਰਨੀ ਹੈ। ਵਾਅਦਾ ਸਾਰੇ ਇਹੀ ਕਰਕੇ ਆਏ ਹਾਂ, ਉਹ ਗੱਲ ਵੱਖਰੀ ਵੀ ਸੰਸਾਰ ਦੇ ਵਿੱਚ ਆ ਕਰਕੇ ਅਸੀਂ ਸੰਸਾਰ ਦੇ ਪਦਾਰਥਾਂ ਦੇ ਵਿੱਚ ਖਚਤ ਹੋ ਕਰਕੇ ਨਾਮ ਨੂੰ ਭੁਲਾ ਗਏ, ਨਾਮ ਦੇ ਨਾਲ ਸਾਂਝੀ ਨਹੀਂ ਪਾਈ ਨਾ। ਇਸੇ ਕਰਕੇ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਸਾਧ ਸੰਗਤ ਆਪਾਂ ਨੇ 25 ਨਵੰਬਰ ਨੂੰ 350 ਸਾਲਾਂ ਜਿਹੜਾ ਸ਼ਹਾਦਤ ਦਾ ਦਿਹਾੜਾ ਉਹ ਮਨਾਉਣਾ, ਅਤੇ ਜਿਸ ਸੰਬੰਧ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਸਮਾਗਮ ਹਨ, ਨਗਰ ਕੀਰਤਨ ਸੰਗਤਾਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਕਰਨ ਦੇ ਲਈ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਲੀਕੇ ਗਏ ਨੇ। ਬਹੁਤ ਸਮਾਗਮ ਹੋ ਵੀ ਚੁੱਕੇ ਨੇ ਔਰ ਚੱਲ ਵੀ ਰਹੇ ਨੇ, ਸੈਮੀਨਾਰ ਇਤਾਦਿਕ, ਨਗਰ ਕੀਰਤਨ ਕਿੱਥੇ ਅਸਾਮ ਦੀ ਧਰਤੀ ਗੁਰਦੁਆਰਾ ਧੋਬੜੀ ਸਾਹਿਬ, ਉੱਥੋਂ ਚੱਲ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੱਕ, ਵੀ ਤਾਂ ਜੋ ਇਸ ਹਿੰਦੁਸਤਾਨ ਦੇ ਅੰਦਰ ਰਹਿਣ ਵਾਲੇ ਵਸਨੀਕਾਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੀਤੇ ਹੋਏ ਪਰ ਉਪਕਾਰਾਂ ਦੀ ਬਾਬਤ ਪਤਾ ਲੱਗ ਸਕੇ। ਇਹ ਅਕਿਰਤ ਘਣਾ ਦਾ ਦੇਸ਼, ਜਿਸ ਦੇਸ਼ ਦੇ ਅੰਦਰ ਮੌਜੂਦਾ ਸਮੇਂ ਦੇ ਅੰਦਰ ਜਿਹੜੀ ਕਾਬਜ ਧਿਰ ਹੈ, ਉਸ ਧਿਰ ਦਾ ਧਰਮ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੈ। ਉਸੇ ਧਿਰ ਦਾ ਧਰਮ ਬਚਾਇਆ। ਕਸ਼ਮੀਰੀ ਪੰਡਿਤ ਸਤਿਗੁਰੂ ਜੀ ਕੋਲ ਆ ਕੇ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਹਿੰਦੂ ਧਰਮ ਦੀ ਰੱਖਿਆ ਦੀ ਸ਼ਹਾਦਤ ਦਿੰਦੇ ਨੇ, ਪਰ ਅੱਜ ਉਸੇ ਧਰਮ ਦੀ ਮੰਨਣਹਾਰੀ ਜਿਹੜੀ ਕਾਬਜ ਧਿਰ ਹੈ, ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਨਾਮ ਨੂੰ ਜਪਣ ਵਾਲੇ, ਉਹਨਾਂ ਦੇ ਮੰਨਣਹਾਰੇ ਜਿਹੜੇ ਗੁਰਸਿੱਖ ਹਨ, ਉਹਨਾਂ ਦੇ ਨਾਲ ਕਿੰਨਾ ਕੁ ਧੱਕਾ ਕਰ ਰਹੇ ਨੇ, ਇਹ ਆਪਣੇ ਸਾਹਮਣੇ ਹੈ। ਅੱਜ ਤਾਂ ਜੇ ਆਪਾਂ ਝਾਤ ਮਾਰ ਕੇ ਦੇਖੀਏ ਨਾ, ਤੇ ਸਾਧ ਸੰਗਤ ਆ ਪਰਸੋਂ ਚੌਥ ਤੁਸੀਂ ਸਾਰਿਆਂ ਨੇ ਵੇਖਿਆ ਵੀ ਹੋਣਾ ਵੀ ਇੱਕ ਗੁਰਸਿੱਖ ਬੱਚੀ, ਅੰਮ੍ਰਿਤਧਾਰੀ ਬੱਚੀ, ਉਹਨੂੰ ਇੱਕ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਜਾ ਰਿਹਾ। ਕਿਉਂ? ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਨੂੰ ਮੰਨਣ ਵਾਲੀ ਹੈ। ਉਹ ਇਸ ਸੰਸਾਰ ਦੇ ਅੰਦਰ ਹੱਕ ਔਰ ਸੱਚ ਦੀ ਬਾਤ ਕਰਨ ਵਾਲੇ, ਧਰਮ ਨੂੰ ਧਾਰਨ ਕਰਨ ਵਾਲੀ ਹੈ। ਇਸੇ ਕਰਕੇ ਉਸ ਬੱਚੀ ਦੇ ਨਾਲ ਧੱਕਾ ਹੋ ਰਿਹਾ। ਦੂਜੇ ਦਰਜੇ ਦੇ ਸ਼ਹਿਰੀ ਹਿੰਦੁਸਤਾਨ ਦੀ ਧਰਤੀ ਦੇ ਅੰਦਰ ਸਾਨੂੰ ਡਿਕਲੇਅਰ ਕੀਤਾ ਗਿਆ, ਐਲਾਨਿਆ ਗਿਆ, ਤੇ ਧੱਕਾ ਸਾਡੇ ਨਾਲ ਹੋ ਵੀ ਰਿਹਾ। ਸਾਡੇ ਧਾਰਮਿਕ ਚਿੰਨ੍ਹ ਸੁਰੱਖਿਅਤ ਨਹੀਂ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਇਸ ਧਰਾਤਲ ਦੇ ਉੱਪਰ ਬੜੀ ਕਿਰਪਾ ਕੀਤੀ ਹੈ। ਉਹਨਾਂ ਦੀ ਬਹੁਤਾਤ ਬਾਣੀ ਵਿਰਾਗਮਈ ਹੈ। ਉਹਨਾਂ ਦਾ ਜਦੋਂ ਆਪਾਂ ਪਵਿੱਤਰ ਸ਼ਬਦ ਪੜ੍ਹਦੇ ਹਾਂ ਨਾ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਉਹ ਸਾਨੂੰ ਸਮਝਾਉਂਦੇ ਨੇ ਜੋ ਅੱਜ ਸਤਿਗੁਰੂ ਜੀ ਨੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸੇ ਉਪਦੇਸ਼ ਨੂੰ ਸਾਡੇ ਸਾਹਮਣੇ ਪ੍ਰਗਟ ਰੂਪ ਦੇ ਵਿੱਚ ਰੱਖਦਿਆਂ ਸਤਿਗੁਰੂ ਜੀ ਸਮਝਾ ਰਹੇ ਨੇ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਹੀ ਸੁੱਖ ਸਿਉ ਸਭ ਫਾਦਿਓ, ਕੋ ਕਾਹੂ ਕੋ ਨਾਹੀ। ਕਹਿੰਦੇ ਸਾਰੇ ਆਪੋ ਆਪਣੇ ਸੁੱਖ ਦੇ ਅਨੁਸਾਰੀ ਬੰਨੇ ਹੋਏ ਨੇ, ਕੋਈ ਕਿਸੇ ਨਾਲ ਨਹੀਂ। ਹਰ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਨਾਲ ਬੰਨਿਆ ਹੋਇਆ। ਮਾਤਾ ਪਿਤਾ ਦਾ ਪੁੱਤਰ ਨਾਲ ਸਨੇਹ, ਇਸੇ ਕਰਕੇ ਹੈ ਉਹਨਾਂ ਨੂੰ ਇਹ ਲੱਗਦਾ ਵੀ ਇਹ ਬੁਢੇਪੇ ਦੇ ਵਿੱਚ ਸਾਡਾ ਸਹਾਰਾ ਬਣੇਗਾ। ਜਿਹੜੇ ਬੱਚੇ ਨੇ ਉਹ ਪਿਤਾ ਦਾ ਸਤਿਕਾਰ ਇਸ ਕਰਕੇ ਕਿਉਂਕਿ ਉਹਨਾਂ ਦੀ ਉਪਜੀਵਿਕਾ, ਉਹਨਾਂ ਦੀਆਂ ਬੇਸਿਕ ਲੋੜਾਂ ਦੀ ਪੂਰਤੀ ਪਿਤਾ ਕਰ ਰਿਹਾ, ਤੇ ਸਾਧ ਸੰਗਤ ਸਹੁਰਾ ਪਰਿਵਾਰ ਜਵਾਈ ਭਾਈ ਹੋਣ ਕਰਕੇ ਸਤਿਕਾਰ ਕਰ ਰਿਹਾ। ਤੇ ਅੱਜ ਤਾਂ ਜਦੋਂ ਆਪਾਂ ਝਾਤੀ ਮਾਰ ਕੇ ਸੰਸਾਰ ਦੇ ਵੱਲ ਵੇਖੀਏ, ਅੱਜ ਤਾਂ ਆਵਾ ਹੀ ਉੱਤਿਆ ਪਿਆ, ਭਰਾ ਭਰਾ ਦੇ ਖੂਨ ਦਾ ਵੈਰੀ ਹੈ ਜੀ। ਮਾਂ ਆਪਣੇ ਬੱਚੇ ਨੂੰ ਕਤਲ ਕਰ ਰਹੀ ਹੈ, ਬੱਚੇ ਨਸ਼ਿਆਂ ਦੀ ਪੂਰਤੀ ਨਾ ਹੋਣ ਕਰਕੇ ਆਪਣੇ ਮਾਂ ਪਿਓ ਨੂੰ ਕਤਲ ਕਰ ਰਹੇ ਨੇ। ਜਦੋਂ ਲੋੜ ਦੀ ਪੂਰਤੀ ਨਹੀਂ ਹੋਈ, ਫਿਰ ਭਾਵੇਂ ਬੱਚਾ ਭਾਵੇਂ ਮਾਤਾ ਪਿਤਾ ਨੇ, ਸਾਧ ਸੰਗਤ ਆਪਣੀ ਹੀ ਔਲਾਦ ਦੇ ਖੂਨ ਦੇ ਵੈਰੀ ਬਣ ਜਾਂਦੇ ਨੇ। ਇਹ ਸੰਸਾਰ ਦੇ ਅੰਦਰ ਜੋ ਬਚਨ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਦ੍ਰਿੜ ਕਰਾਉਣੇ ਕੀਤੇ ਨਾ, ਉਹ ਪਵਿੱਤਰ ਬਚਨ ਸਾਧ ਸੰਗਤ ਤਿੰਨ ਕਾਲ ਸੱਤ ਨੇ ਅੱਜ ਸੰਸਾਰ ਦੇ ਅੰਦਰ ਵੇਖਦੇ ਹਾਂ। ਭਰਾ ਜ਼ਮੀਨ ਜਾਇਦਾਦ ਧਨ ਸੰਪਦਾ ਦੇ ਲਈ ਭਰਾ ਦੇ ਖੂਨ ਦਾ ਵੈਰੀ ਬਣ ਜਾਂਦਾ। ਜੇ ਉਹਨੂੰ ਉਹਦਾ ਹਿੱਸਾ ਨਹੀਂ ਮਿਲਿਆ, ਉਹ ਆਪਣੇ ਭਰਾ ਨੂੰ ਮਾਰਨ ਤੀਕ ਚਲੇ ਜਾਂਦਾ ਤੇ ਮਾਰਿਆ ਵੀ ਜਾ ਰਿਹਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਵੀ ਤਾਂ ਇਹੀ ਵਰਤਾਰਾ ਵਰਤਿਆ ਨਾ। ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਵਰਤਾਈ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਭਾਈ ਮੇਹਰਾ ਜੀ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਘਰ ਵਿੱਚ ਚਰਨ ਪਾਓ, ਮਹਾਰਾਜ ਕਹਿੰਦੇ ਵੀ ਕਈ ਸਾਲ ਠਹਿਰਾਂਗੇ। ਉਹ ਜਿਹੜੇ ਬਚਨ ਸਨ ਨਾ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਪੂਰੇ ਕੀਤੇ ਤੇ ਕਾਫੀ ਲੰਮਾ ਸਮਾਂ ਉਸ ਸਥਾਨ ਤੇ ਉੱਪਰ ਠਹਿਰੇ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਰਪਾ ਭਰੇ ਬਚਨ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ, ਬਾਬਾ ਬਸੈ ਗ੍ਰਾਮ ਬਕਾਲੇ ਬਨਗੁਰ ਸੰਗਤ ਸਕਲ ਸੰਭਾਲੇ, ਵੀ ਅਗਲਾ ਗੁਰੂ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਹੈ। ਹੁਣ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਦੰਬ ਦੀਆਂ ਗੱਦੀਆਂ ਲੱਗੀਆਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੰਸਾਰਕ ਮੋਹ ਮਾਇਆ ਤੋਂ ਨਿਰਲੇਪ ਪਰਮੇਸ਼ਰ ਦੀ ਭਗਤੀ ਦੇ ਅੰਦਰ ਗੜੁੰਦ ਨੇ। ਗੁਰੂ ਜੋਤ ਅੰਦਰ ਪ੍ਰਗਟ ਹੋ ਚੁੱਕੀ ਹੈ, ਪਰ ਸਤਿਗੁਰੂ ਜੀ ਆਪਣੇ ਆਪ ਨੂੰ ਪ੍ਰਗਟ ਨਹੀਂ ਕਰ ਰਹੇ। ਉਹ ਤਾਂ ਸਾਧ ਸੰਗਤ ਜਦੋਂ ਗੁਰੂ ਦਾ ਪਿਆਰਾ ਸਿੱਖ ਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਦਾ, ਭਾਈ ਮੱਖਣ ਸ਼ਾਲ ਬਣ ਜੋ ਅਰਦਾਸ ਕਰਦਾ, ਡੁੱਬਦਾ ਬੇੜਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਚਾਉਂਦੇ ਨੇ, ਉਹ ਫਿਰ ਬਾਬਾ ਬਕਾਲਾ ਸਾਹਿਬ ਆਉਂਦਾ, ਪਹਿਲਾਂ ਦਿੱਲੀ ਜਾਂਦਾ। ਦਿੱਲੀ ਤੋਂ ਪਤਾ ਲੱਗਦਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇਹ ਬਚਨ ਮੁਬਾਰਕ ਰਸਨਾ ਤੋਂ ਆਖਣੇ ਕੀਤੇ ਨੇ, ਔਰ ਹੁਣ ਜੋਤੀ ਜੋ ਸਮਾ ਗਏ ਨੇ। ਫਿਰ ਉਹ ਬਕਾਲਾ ਸਾਹਿਬ ਆਉਂਦਾ, ਬਕਾਲਾ ਸਾਹਿਬ ਜਦੋਂ ਦਮ ਦੀਆਂ ਲੱਗੀਆਂ ਗੱਦੀਆਂ ਨੂੰ ਵੇਖਦਾ, ਤੇ ਉਹ ਵੇਖਣ ਤੋਂ ਬਾਅਦ ਸਾਰਿਆਂ ਦੇ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕ ਦਿੰਦਾ ਜੀ। ਉਦੋਂ ਬਾਅਦ ਜਦੋਂ ਪੁੱਛਦਾ ਵੀ ਇੱਥੇ ਕੋਈ ਹੋਰ ਹੈ, ਸੋਢੀਆਂ ਦੀ ਵੰਸ਼ ਦੇ ਵਿੱਚੋਂ ਵੀ ਦੱਸਣ ਵਾਲਾ ਦੱਸ ਦਿੰਦਾ ਵੀ ਇੱਕ ਹੈ। ਉਹਨੇ ਤਾਂ ਜਿਹੜੇ ਬਚਨ ਉੱਥੇ ਆਖੇ ਸਾਧ ਸੰਗਤ ਕਹਿੰਦੇ ਆ ਜਵਾਨ ਕੰਬਦੀ ਹੈ। ਉਹ ਕਹਿੰਦਾ ਵੀ ਤੇਗਾ ਕਮਲਾ ਕਹਿੰਦੇ ਨੇ ਲੋਕ, ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਦਾਂ ਲੋਕ ਕਹਿੰਦੇ ਨੇ। ਕਦੇ ਕਦਾਈ ਸ਼ਾਮ ਦੇ ਸਮੇਂ ਘਰ ਤੋਂ ਨਿਕਲਦੇ ਨੇ ਉੱਥੇ, ਫਿਰ ਜਦੋਂ ਮੱਖਣ ਸ਼ਾਹ ਸਤਿਗੁਰੂ ਜੀ ਕੋਲ ਆਉਂਦਾ, ਜਦੋਂ ਦੋ ਮੋਹਰਾਂ ਰੱਖ ਕੇ ਮੱਥਾ ਟੇਕਦਾ, ਤੇ ਪਾਤਸ਼ਾਹ ਕਹਿੰਦੇ ਵੀ ਕਰਾਰ ਤਾਂ ਕੁਝ ਹੋਰ ਸੀ, ਕਿਹਾ ਤਾਂ ਕੁਝ ਹੋਰ ਸੀ। ਚਰਨਾਂ ਦੇ ਉੱਪਰ ਢਹਿ ਪੈਂਦਾ, ਦਤਾਰ ਦੇ ਚਰਨ ਨੇਤਰਾਂ ਦੇ ਨੀਰ ਨਾਲ ਧੋ ਦਿੰਦਾ, ਕਹਿੰਦਾ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ, ਗਿਆਨ ਕੋਈ ਨਹੀਂ ਸੀ, ਤੁਸੀਂ ਕਿਰਪਾ ਕੀਤੀ ਹੈ, ਦਰਸ਼ਨ ਬਖਸ਼ੇ। ਫਿਰ ਉੱਥੇ ਉਹ ਕੋਠੇ ਤੇ ਚੜ੍ਹ ਕੇ ਰੌਲਾ ਪਾਉਂਦਾ, ਭੁੱਲੀਏ ਸੰਗਤੇ ਗੁਰੂ ਲਾਧੋ ਰੇ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਲੱਭ ਗਏ ਨੇ। ਫਿਰ ਸੰਗਤ ਆਉਂਦੀ ਹੈ ਜੀ, ਉਸ ਦਿਨ ਜਦੋਂ ਸੰਗਤ ਭੇਟਾ ਰੱਖ ਮੱਥਾ ਟੇਕਦੀ ਹੈ, ਧਨ ਦਾ ਅੰਬਾਰ ਲੱਗ ਜਾਂਦਾ, ਤੇ ਮੱਖਣ ਸ਼ਾਹ ਫਿਰ ਸਤਿਗੁਰੂ ਜੀ ਨੂੰ ਬੇਨਤੀ ਕਰਦਾ, ਕਹਿੰਦਾ ਪਾਤਸ਼ਾਹ ਮੈਨੂੰ ਆਗਿਆ ਦਿਓ, ਮੈਂ ਆਪਣੇ ਡੇਰੇ ਜਾਵਾਂ। ਮਹਾਰਾਜ ਆਗਿਆ, ਮਹਾਰਾਜ ਤੋਂ ਆਗਿਆ ਲੈ ਕੇ ਉਹ ਚਲਾ ਜਾਂਦਾ। ਤੇ ਇੱਧਰ ਜਦੋਂ ਧੀਰ ਮੱਲ ਨੂੰ ਪਤਾ ਲੱਗਦਾ, ਇਹਦਾ ਜਿਹੜਾ ਮਸੰਦ ਸੀ ਸ਼ੀਹਾਂ, ਉਹ ਕਹਿੰਦਾ ਵੀ ਧੀਰ ਮੱਲ ਕੇਵਲ ਅੱਜ ਦਾ ਦਿਨ ਹੈ, ਜੇ ਕੁਝ ਨਾ ਕੀਤਾ ਤੇ ਸਾਰੀ ਉਮਰ ਕੁਝ ਹੋਣਾ ਨਹੀਂ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਜ਼ੂਰ ਇੰਨੀ ਕੁ ਦੌਲਤ ਚੜੀ ਹੈ, ਉਨੀ ਦੌਲਤ ਤੂੰ ਅੱਜ ਤੱਕ ਕਦੇ ਵੇਖੀ ਨਹੀਂ ਹੋਣੀ। ਫਿਰ ਇਹ ਹਮਲਾ ਕਰਦੇ ਨੇ ਜੀ ਸ਼ਾਮ ਦੇ ਸਮੇਂ, ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਹਨਾਂ ਦੇ ਪਵਿੱਤਰ ਬਚਨ ਸਾਡੇ ਪੁਰਾਤਨ ਸਰੋਤਾਂ ਨੇ ਸਾਂਭ ਕੇ ਰੱਖੇ ਨੇ ਵੀ ਭਲੇ ਧੀਰ ਮੱਲ, ਭਲੇ ਜੀ, ਭਲੇ ਧੀਰ ਮੱਲ ਧੀਰ, ਸਤਿਗੁਰੂ ਜੀ ਨੇ ਬਚਨ ਇਹੋ ਆਖਣੇ ਕੀਤੇ। ਮੇਰੇ ਦਤਾਰ ਨੇ ਫਿਰ ਵੀ ਇਹੋ ਆਖਿਆ ਵੀ ਧੀਰ ਮੱਲ ਤੇਰਾ ਭਲਾ ਹੋਏ, ਧੀਰ ਮੱਲ ਤੇਰਾ ਭਲਾ ਹੋਏ। ਉਹ ਗੋਲੀ ਚਲਾਉਂਦਾ ਪਰ ਸਤਿਗੁਰੂ ਭਲਾ ਲੋਚਦੇ ਨੇ। ਇਸ ਵਾਸਤੇ ਮਨ ਅੰਦਰ ਧਨ ਦਾ ਲੋਭ ਸੀ, ਮਨ ਦੇ ਅੰਦਰ ਪਦਾਰਥਾਂ ਦਾ ਲੋਭ ਸੀ, ਮਨ ਦੇ ਅੰਦਰ ਲਾਲਸਾ ਸੀ ਵੀ ਇਹ ਸਾਰਾ ਕੁਝ ਮੈਨੂੰ ਮਿਲ ਜਾਏ। ਪਰ ਵੈਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਫਿਰ ਵੀ ਸਾਰਾ ਕੁਝ ਉਹਨੂੰ ਦੇ ਦਿੰਦੇ ਨੇ, ਜਦੋਂ ਮੱਖਣ ਸ਼ਾਹ ਲੁਬਾਣਾ ਵਾਪਸ ਲੈ ਕੇ ਸਤਿਗੁਰੂ ਕੋਲ ਪਹੁੰਚਦਾ। ਮਹਾਰਾਜ ਕਹਿੰਦੇ ਇਹਨੂੰ ਇਹ ਦੇ ਦਿਓ, ਸਾਨੂੰ ਲੋੜ ਨਹੀਂ। ਫਿਰ ਉਹਨਾਂ ਨੇ ਜਦੋਂ ਕਿਰਪਾ ਭਰੇ ਬਚਨ ਆਖੇ ਨਾ ਜੀ, ਸਾਨੂੰ ਸਮਝਾਉਂਦਿਆਂ ਆਖਣਾ ਕੀਤਾ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਹੀ ਸੁੱਖ ਸਿਓ ਸਭ ਫਾਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ ਕਉ ਨਾ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਇਹ ਜਗ ਕੋ ਵਿਹਾਰ ਬਣਿਓ ਹੈ। ਕਹਿੰਦੇ ਇਹੀ ਜਗਤ ਦਾ ਵਿਹਾਰ ਹੈ ਜੋ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਪਏ ਨੇ। ਕਹਿੰਦੇ ਭਾਈ ਤੂੰ ਆ ਧਨ ਦੌਲਤ ਦੀ ਲਾਲਸਾ ਦੇ ਅੰਦਰ ਤੁਰਿਆ ਫਿਰਦਾ, ਨਾਮ ਤੂੰ ਜਪਣਾ ਕੀਤਾ ਨਹੀਂ, ਘਰ ਪਰਿਵਾਰ ਦੀਆਂ ਬੰਦਿਸ਼ਾਂ ਦੇ ਵਿੱਚ ਲੱਗ ਕੇ ਕੇਵਲ ਪਰਿਵਾਰ ਤੱਕ ਸੀਮਤ ਹੋ ਰਿਹਾ। ਚੇਤੇ ਰੱਖੀ ਜਿਸ ਦਿਨ ਦੇਹੀ ਨੂੰ ਤਿਆਗ ਕੇ ਤੁਰਿਆ, ਦੇਹੀ ਨੂੰ ਛੱਡ ਕੇ ਤੁਰਿਆ, ਇਹਨਾਂ ਤੈਨੂੰ ਸ਼ਮਸ਼ਾਨ ਦੇ ਅੰਦਰ ਲਿਜਾ ਕੇ ਛੱਡ ਆਉਣਾ। ਵੱਖ ਵੱਖ ਧਰਮਾਂ ਦਾ ਵੱਖ ਵੱਖ ਤਰੀਕਾ ਹੈ ਜੀ, ਕੋਈ ਦਫ਼ਨ ਕਰਦਾ, ਕੋਈ ਸੰਸਕਾਰ ਕਰਦਾ, ਕੋਈ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦਿੰਦਾ, ਤੇ ਕੋਈ ਉੱਚੀ ਥਾਂ ਤੇ ਰੱਖ ਦਿੰਦਾ ਵੀ ਜਿਹੜੇ ਪੰਛੀ ਨੇ ਉਹ ਖਾ ਲੈਣਗੇ। ਹਰ ਕਿਸੇ ਦਾ ਆਪੋ ਆਪਣਾ ਢੰਗ ਤਰੀਕਾ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਆਖਦੇ ਨੇ ਕਹਿੰਦੇ ਭਾਈ ਤੈਨੂੰ ਇਹਨਾਂ ਨੇ ਘਰ ਤੋਂ ਬਾਹਰ ਛੱਡ ਆਉਣਾ, ਤੇਰੀ ਇਹੀ ਦੇਹੀ ਇਹ ਤੇਰੀ ਇੱਕ ਖਿਨ ਮਾਤਰ ਸਮੇਂ ਦੇ ਅੰਦਰ ਪਰਾਈ ਹੋ ਜਾਣੀ ਹੈ। ਨਾਮ ਤੂੰ ਜਪਣਾ ਨਹੀਂ ਕੀਤਾ, ਜਦਕਿ ਤੂੰ ਨਾਮ ਜਪਣ ਵਾਸਤੇ ਸੰਸਾਰ ਦੇ ਵਿੱਚ ਆਉਣਾ ਕੀਤਾ ਸੀ।
ਮਨ ਮੰਨਿਆ ਨਾਮ ਸਿਖਾਈ,
ਕਹਿੰਦੇ ਨਾਮ ਸਿਖਾਈ ਜਿਹੜਾ ਨਾਮ ਤੇਰੀ ਸਹਾਇਤਾ ਕਰਨ ਵਾਲਾ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜ਼ਾਮਲ ਉਧਰਿਓ ਗਨਕਾ ਹੂੰ ਗਤ ਪਾਈ। ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਜਿਹੜਾ ਤੇਰੀ ਸਹਾਇਤਾ ਕਰਨ ਵਾਲਾ ਹੈ, ਉਹ ਨਾਮ ਦੇ ਅੰਦਰ ਹੁਣ ਮੇਰਾ ਮਨ ਮਾਨਿਆ, ਮੇਰਾ ਮਨ ਮੰਨ ਗਿਆ, ਮੈਨੂੰ ਸਮਝ ਪੈ ਗਈ ਵੀ ਇਹ ਸੰਸਾਰ ਨਾਸ਼ਵੰਤ ਹੈ, ਇਹ ਸੰਸਾਰ ਵਿੱਚ ਕੁਝ ਵੀ ਮੇਰੇ ਨਾਲ ਨਹੀਂ ਨਿਭਣਾ, ਇਸ ਕਰਕੇ ਹੁਣ ਉਹ ਸਹਾਈ ਸਹਾਇਤਾ ਕਰਨ ਵਾਲਾ ਨਾਮ ਉਹਦੇ ਵਿੱਚ ਮੇਰਾ ਮਨ ਮੰਨ ਗਿਆ ਹੈ।
ਪਾਏ ਪਰੋ ਗੁਰ ਕੈ ਬਲਿਹਾਰ,
ਆਪਣੇ ਗੁਰੂ ਦੇ ਪਾਵਨ ਪਾਏ, ਉਹਦੇ ਪਾਵਨ ਪਵਿੱਤਰ ਚਰਨ, ਪਾਏ ਦਾ ਅਰਥ ਪੈਰ, ਸਤਿਗੁਰੂ ਜੀ ਦੇ ਪਾਵਨ ਚਰਨ ਕਮਲ। ਪਰੋ ਕਹਿੰਦੇ ਮੈਂ ਉਹਨਾਂ ਪਾਵਨ ਚਰਨਾਂ ਦੇ ਉੱਪਰ ਪੈ ਗਿਆ। ਗੁਰ ਕੈ ਬਲਿਹਾਰ, ਗੁਰੂ ਤੋਂ ਆਪਣੇ ਤੋਂ ਬਲਿਹਾਰ ਜਾ ਰਿਹਾ, ਸਦਕੇ ਜਾ ਰਿਹਾ, ਕਿਉਂ? ਕਿਉਂਕਿ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਸਤਿਗੁਰੂ ਨੇ ਕਿਰਪਾ ਕੀਤੀ, ਨਾਮ ਦੇ ਅੰਦਰ ਮੈਨੂੰ ਜੋੜਨਾ ਕੀਤਾ।
ਜਿਨ ਸਾਚੀ ਬੂਝ ਬੁਝਾਈ,
ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਸਾਚੀ ਸਦਾ ਸਥਿਰ ਰਹਿਣ ਵਾਲੀ ਬੂਝ, ਉਹ ਗੱਲ ਬੁਝਾ ਦਿੱਤੀ, ਸਮਝਾ ਦਿੱਤੀ। ਤੇ ਸੱਚ ਕੀ ਹੈ ਜੀ? ਪਰਮੇਸ਼ਰ ਦਾ ਨਾਮ, ਪਰਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਉਹ ਮੈਨੂੰ ਸਮਝਾ ਦਿੱਤਾ।
ਰਹਾਓ
ਇੱਥੇ ਠਹਿਰਾਓ ਹੈ,
ਜਗ ਸਿਉ ਝੂਠ ਪ੍ਰੀਤ ਮਨ ਬੇਦਿਆ।
ਕਹਿੰਦੇ ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੈਂ ਜੁੜਿਆ, ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਮੈਨੂੰ ਸਮਝਾਇਆ ਕਿ ਜਗ ਸਿਉ ਝੂਠ ਪ੍ਰੀਤ ਮਨ ਬੇਦਿਆ। ਕਹਿੰਦੇ ਆਹ ਜਿਹੜਾ ਜਗਤ ਮੈਂ ਵੇਖਦਾ ਪਿਆ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਹਿੰਦੇ ਜਿਸ ਜਗਤ ਦੇ ਨਾਲ ਮੈਂ ਪ੍ਰੀਤ ਪਾ ਕੇ ਬੈਠਾ, ਸਾਂਝ ਪਾ ਕੇ ਬੈਠਾ, ਮੈਨੂੰ ਗੁਰੂ ਨੇ ਦੱਸਿਆ ਵੀ ਇਹ ਤੇਰੀ ਜਿਹੜੀ ਪ੍ਰੀਤ ਹੈ ਨਾ, ਤੇਰਾ ਜਿਹੜਾ ਪ੍ਰੇਮ ਹੈ, ਇਹ ਝੂਠਾ, ਮਨ ਬੇਦਿਆ। ਕਹਿੰਦੇ ਪਰ ਮੇਰਾ ਜਿਹੜਾ ਮਨ ਸੀ ਨਾ, ਉਹ ਝੂਠੇ ਜਗਤ ਦੇ ਅੰਦਰ ਬਿੰਨਿਆ ਹੋਇਆ ਹੈ।
ਜਨ ਸਿਉ ਵਾਦ ਰਚਾਈ,
ਹੁਣ ਜਗਤ ਦੇ ਅੰਦਰ ਤਾਂ ਮੇਰਾ ਜਿਹੜਾ ਪ੍ਰੇਮ ਸੀ ਉਹ ਪਿਆ ਹੋਇਆ ਸੀ, ਮਨ ਮੇਰਾ ਇਕਸੁਰ ਹੋਇਆ ਸੀ, ਜਿਹੜੇ ਪਰਮੇਸ਼ਰ ਦੇ ਪਿਆਰੇ ਸਨ, ਜਨ ਸਨ, ਨਾਮ ਨੂੰ ਜਪਣ ਵਾਲੀਆਂ ਰੂਹਾਂ, ਉਹਨਾਂ ਦੇ ਨਾਲ ਵਾਦ ਰਚਾਈ, ਉਹਨਾਂ ਦੇ ਨਾਲ ਮੈਂ ਝਗੜੇ ਕਰਦਾ ਸਾਂ।
ਮਾਇਆ ਮਗਨ ਅਹਿਨਿਸ ਮਗ ਜੋ ਹੈ,
ਮਾਇਆ ਦੇ ਅੰਦਰ ਮਗਨ ਹੋਇਆ, ਅਹਿਨਿਸ ਰਾਤ ਦਿਨ, ਮਗ ਦਾ ਅਰਥ ਹੈ ਰਸਤਾ, ਜੋ ਹੈ ਤੱਕਦਾ ਸਾਂ। ਕਹਿੰਦੇ ਰਾਤ ਦਿਨ ਮਾਇਆ ਦੇ ਵਿੱਚ ਮਗਨ ਹੋਇਆ, ਕੇਵਲ ਮਾਇਆ ਦੇ ਰਸਤੇ ਨੂੰ ਹੀ ਮੈਂ ਵੇਖਦਾ ਸਾਂ।
ਨਾਮ ਨਾ ਲੇਵੈ ਮਰੈ ਭਿਖ ਖਾਈ,
ਪਰਮੇਸ਼ਰ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਨੂੰ ਲੈਣਾ ਨਹੀਂ ਕੀਤਾ, ਕਿਉਂਕਿ ਇਹ ਸਾਡੀ ਸਾਰਿਆਂ ਦੀ ਅਵਸਥਾ ਹੈ ਜੀ। ਅਸੀਂ ਕੇਵਲ ਮਾਇਆ ਦੇ ਰਸਤੇ ਨੂੰ ਤੱਕਦੇ ਹਾਂ ਵੀ ਕਿਧਰੋਂ ਸਾਡੇ ਕੋਲ ਮਾਇਆ ਆ ਜਾਏ, ਸਾਡੀ ਅਵਸਥਾ ਸਾਰਿਆਂ ਦੀ ਇਹੋ ਹੈ। ਅੰਦਰ ਤ੍ਰਿਸ਼ਨਾ ਇੰਨੀ ਕੁ ਭਾਰੂ ਹੈ, ਕੋਟ ਜੋਰੇ ਲੱਖ ਕਰੋੜ ਹੈ, ਜਿਹਦੇ ਕੋਲ ਸਾਧ ਸੰਗਤ ਲੱਖ ਹੈ ਉਹਨੂੰ ਇਹ ਹੁੰਦਾ ਵੀ ਮੇਰੇ ਕੋਲ ਹੁਣ 10 ਲੱਖ ਹੋ ਜਾਏ, 20 ਲੱਖ ਹੋ ਜਾਏ, ਕਰੋੜ ਹੋ ਜਾਏ। ਇਸੇ ਲਾਲਸਾ ਦੇ ਵਿੱਚ ਆਪਾਂ ਸਾਧ ਸੰਗਤ ਕੇਵਲ ਮਾਇਆ ਦੇ ਰਸਤੇ ਨੂੰ ਤੱਕਦੇ ਹਾਂ ਵੀ ਆ ਜਾਏ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਨੇ ਸਮਝਾਉਣਾ ਕੀਤਾ। ਕਹਿੰਦੇ ਮਾਇਆ ਦੇ ਵਿੱਚ ਫਸਿਆ ਹੋਇਆ ਨਾਮ ਨਾ ਲੇਵੈ, ਨਾਮ ਜਪਦਾ ਨਹੀਂ, ਪਰਮੇਸ਼ਰ ਵਾਹਿਗੁਰੂ ਜੀ ਦੇ ਪਾਵਨ ਨਾਮ ਨੂੰ ਰਸਨਾ ਤੋਂ ਲੈਂਦਾ ਨਹੀਂ, ਮਰੈ ਬਿਖ ਖਾਈ। ਕਹਿੰਦੇ ਇਹ ਮਾਇਆ ਰੂਪੀ ਜ਼ਹਿਰ ਨੂੰ ਖਾ ਕਰਕੇ ਨਾ ਅਣਿਆਈ ਮੌਤ ਮਰ ਰਿਹਾ ਹੈ।
ਗੰਧਨ ਵੈਣ ਰਤਾ ਹਿਤਕਾਰੀ,
ਗੰਧਨ ਵੈਣ ਕੰਨ ਰਸ, ਕੰਨਾਂ ਦੇ ਨਾਲ ਸਾਧ ਸੰਗਤ ਕਰਨਾ ਕੀ ਸੀ ਤੇ ਕਰ ਕੀ ਰਹੇ ਆ, ਆਪਣੀ ਸੋਭਾ ਸੁਣਦੇ ਹਾਂ ਤੇ ਦੂਜੇ ਦੀ ਨਿੰਦਿਆ ਸੁਣਦੇ ਹਾਂ, ਆਪਣੀ ਸੋਭਾ ਤੇ ਦੂਜੇ ਦੀ ਨਿੰਦਿਆ। ਕੋਈ ਸਾਨੂੰ ਚੰਗਾ ਕਹਿਣਾ ਸ਼ੁਰੂ ਕਰਦੇ ਨਾ, ਆਪਾਂ ਟਿਕ ਕੇ ਧਿਆਨ ਨਾਲ ਉਹਦੀ ਗੱਲ ਸੁਣਦੇ ਹਾਂ, ਤੇ ਜੇ ਕੋਈ ਕਿਸੇ ਬਾਬਤ ਕੋਈ ਮਾੜੀ ਗੱਲ ਆਖਣ ਲੱਗ ਜਾਏ ਤੇ ਸਾਡਾ ਧਿਆਨ ਉੱਧਰ ਕੇਂਦਰਿਤ ਹੋ ਜਾਂਦਾ। ਆ ਬਹੁਤਾ ਸਮਾਂ ਸਾਡਾ ਸੋਸ਼ਲ ਸਾਈਡਾਂ ਤੇ ਨਿਕਲਦਾ। ਜੇਕਰ ਕਿਤੇ ਕੋਈ ਕੰਮ ਦੀ ਗੱਲ ਆ ਰਹੀ ਹੋਵੇ, ਕੋਈ ਗੁਰਬਾਣੀ ਦਾ ਸ਼ਬਦ ਚੱਲ ਰਿਹਾ ਹੋਵੇ, ਕੋਈ ਵਿਚਾਰ ਚੱਲ ਰਹੀ ਹੋਵੇ, ਤੇ ਆਪਾਂ 5-7-10 ਸਕਿੰਟ ਸੁਣਦੇ ਹਾਂ, ਉਹਨੂੰ ਨਾਲ ਹੀ ਅੱਗੇ ਲਗਾ ਦਿੰਦੇ ਹਾਂ। ਤੇ ਜਿਹੜਾ ਸੰਸਾਰਿਕ ਗੰਧਨ ਵੈਣ ਸੰਸਾਰ ਦੇ ਵਿੱਚ ਪਸਰਿਆ ਹੋਇਆ ਗੰਧ, ਉਹ ਸਾਧ ਸੰਗਤ ਘੰਟਿਆਂ ਵਧੀ ਸੁਣਦੇ ਰਹਿੰਦੇ ਆ, ਪਤਾ ਹੀ ਨਹੀਂ ਲੱਗਦਾ ਕਈ ਕੀ ਘੰਟੇ ਦਾ ਸਮਾਂ ਕਦੋਂ ਲੰਘ ਜਾਂਦਾ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਆਖਣੇ ਕੀਤੇ ਰੱਤਾ ਹਿਤਕਾਰੀ, ਕਹਿੰਦੇ ਇਸ ਗੰਧਨ ਵੈਣ ਦੇ ਅੰਦਰ ਰੱਤਿਆਂ ਹੋਇਆ ਤੂੰ ਇੱਕਮਿਕ ਹੋਇਆ ਹਿਤਕਾਰੀ, ਕਹਿੰਦੇ ਇਹਦੇ ਨਾਲ ਪ੍ਰੇਮ ਕਰ ਰਿਹਾ ਹੈ।
ਸ਼ਬਦ ਸੁਰਤ ਨਾ ਆਈ,
ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਪਵਿੱਤਰ ਸ਼ਬਦ ਦੇ ਵਿੱਚ ਤੇਰੀ ਸੁਰਤ ਨਹੀਂ ਆਉਂਦੀ। ਸ਼ਬਦ ਕੀ ਹੈ? ਪਾਵਨ ਗੁਰਬਾਣੀ। ਇਹਦੇ ਵਿੱਚ ਸਾਧ ਸੰਗਤ ਸਾਡਾ ਮਨ ਕਦੇ ਸਥਿਰ ਹੁੰਦਾ ਹੀ ਨਹੀਂ। ਆ ਸੰਸਾਰਕ ਗੱਲਾਂ ਬਾਤਾਂ ਦੇ ਅੰਦਰ ਸਾਡਾ ਮਨ ਬਹੁਤ ਲੱਗਾ ਰਹਿੰਦਾ ਹੈ।
ਰੰਗ ਨਰਾਤਾ ਰਸ ਨਹੀਂ ਬੇਦਿਆ,
ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਰੂਪੀ ਰੰਗ ਦੇ ਅੰਦਰ ਆਪਣੇ ਅੰਦਰ ਨੂੰ ਰੰਗਣਾ ਨਹੀਂ ਕੀਤਾ। ਜਿਸ ਨਾਮ ਰੂਪੀ ਰੰਗ ਦੇ ਅੰਦਰ ਰੰਗਣਾ ਸੀ, ਜਿਸ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਰੂਪੀ ਰੰਗ ਦੇ ਅੰਦਰ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਉਹ ਹਰੀ ਦਾ ਨਾਮ ਰੂਪੀ ਰੰਗ ਜੋ ਆਪਣੇ ਮਨ ਨੂੰ ਆਪਣੇ ਤਨ ਨੂੰ ਚਾੜਨਾ ਸੀ ਰੰਗ ਨਾ ਰਾਤਾ, ਉਹਦੇ ਵਿੱਚ ਇਹ ਜੀਵ ਰੰਗਿਆ ਨਹੀਂ ਗਿਆ, ਰਸ ਨਹੀਂ ਬੇਦਿਆ, ਨਾਮ ਰੂਪੀ ਰਸ ਦੇ ਅੰਦਰ ਮਨ ਨੂੰ ਬਿੰਨਣਾ ਨਹੀਂ ਕੀਤਾ।
ਮਨ ਮੁਖ ਪਤ ਗਵਾਈ,
ਮਨ ਦੇ ਪਿੱਛੇ ਲੱਗ ਕੇ ਕਰਮ ਕਰਦਾ ਰਿਹਾ, ਪਤ ਗਵਾਈ, ਤੇ ਫਿਰ ਸੰਸਾਰ ਦੇ ਵਿੱਚ ਆਪਣੀ ਇੱਜ਼ਤ ਗਵਾ ਲਈ।
ਸਾਧ ਸਭਾ ਮਹਿ ਸਹਿਜ ਨਾ ਚਾਖਿਆ,
ਹੁਣ ਤੀਸਰੇ ਬੰਦ ਦੇ ਅੰਦਰ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਚਨ ਦ੍ਰਿੜ ਕਰਾਉਂਦੇ ਨੇ। ਕਹਿੰਦੇ ਵੀ ਕਰਨਾ ਕੀ ਸੀ, ਇਹ ਤਾਂ ਜੋ ਅਸੀਂ ਕਰ ਰਹੇ ਹਾਂ ਨਾ, ਦੂਜੇ ਬੰਦ ਵਿੱਚ ਉਹ ਗੱਲ ਕੀਤੀ, ਤੀਸਰੇ ਬੰਦ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਤੂੰ ਕਰਨਾ ਕੀ ਸੀ, ਤੈਨੂੰ ਇਹ ਦੇਹੀ ਕਿਸ ਵਾਸਤੇ ਪ੍ਰਾਪਤ ਹੋਈ ਸੀ, ਕਿਸ ਵਾਸਤੇ ਹੋਈ ਸੀ। ਸਾਧ ਸਭਾ ਮਹਿ ਸਹਿਜ ਨਾ ਚਾਖਿਆ, ਸਾਧ ਸਭਾ ਪਰਮੇਸ਼ਰ ਦੇ ਪਿਆਰਿਆਂ ਦੀ ਸਭਾ, ਜਿਵੇਂ ਆਪਾਂ ਸੰਗਤ ਦੇ ਵਿੱਚ ਜੁੜੇ ਹੋਏ ਹਾਂ, ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦੀ ਸਭਾ ਸੰਗਤ ਦੇ ਵਿੱਚ ਜੁੜ ਕਰਕੇ ਸਹਿਜ ਆਤਮਿਕ ਅਡੋਲਤਾ ਉਹ ਮਿਲਣੀ ਸੀ ਨਾ, ਜਦੋਂ ਆਪਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨੀ ਸੀ, ਸੰਗਤ ਦੇ ਵਿੱਚ ਜੁੜਨਾ ਸੀ, ਉੱਥੇ ਜੁੜਿਆਂ ਉਹਨਾਂ ਨੇ ਸਾਨੂੰ ਦ੍ਰਿੜ ਕਰਾਉਣਾ ਸੀ ਵੀ ਜਪੋ ਭਾਈ ਵਾਹਿਗੁਰੂ, ਤੇ ਆਪਾਂ ਜਪਣਾ ਸੀ ਤੇ ਅੰਦਰ ਸਹਿਜ ਆਉਣਾ ਸੀ, ਅੰਦਰ ਟਕਾ ਆਉਣਾ ਸੀ। ਹੁਣ ਸਹਿਜ ਨਾ ਚਾਖਿਓ, ਕਹਿੰਦੇ ਉਹ ਸਹਿਜ ਉਹ ਅਡੋਲਤਾ ਦੀ ਅਵਸਥਾ ਦਾ ਜਿਹੜਾ ਰਸ ਸੀ ਨਾ, ਉਹ ਜੀਵ ਆਤਮਾ ਨੇ ਚਖਣਾ ਨਹੀਂ ਕੀਤਾ।
ਜਿਹਬਾ ਰਸ ਨਹੀਂ ਰਾਈ,
ਜਿਹੜੀ ਜਿਹਬਾ ਏ ਇਹ ਸਾਡੀ ਜੀਭਾ, ਜਿਹੜੀ ਨਾਮ ਜਪਣ ਵਾਸਤੇ ਸਾਨੂੰ ਪ੍ਰਾਪਤ ਹੋਈ ਸੀ, ਰਸ ਨਹੀਂ ਰਾਈ। ਕਹਿੰਦੇ ਇਹਨੇ ਨਾਮ ਰੂਪੀ ਰਸ ਰਾਈ ਰਤਾ ਮਾਤਰ ਵੀ ਪ੍ਰਾਪਤ ਨਹੀਂ ਕੀਤਾ।
ਮਨ ਤਨ ਧਨ ਆਪਣਾ ਕਰ ਜਾਣਿਆ,
ਇਹ ਸੰਸਾਰ ਦੇ ਅੰਦਰ ਖਚਤ ਹੋਇਆ, ਖਚਤ ਹੋ ਗਿਆ, ਮਾਇਆ ਵੀ ਪਦਾਰਥਾਂ ਦੇ ਵਿੱਚ ਮਨ ਲੱਗ ਗਿਆ, ਤੇ ਕਹਿੰਦੇ ਉਹਨੂੰ ਵੀ ਆਪਣਾ ਕਹਿਣਾ ਸ਼ੁਰੂ ਕਰ ਦਿੱਤਾ। ਤਨ ਇਹ ਸਰੀਰ ਨੂੰ ਵੀ ਇਹਨੇ ਆਪਣਾ ਕਹਿ ਦਿੱਤਾ, ਜਿਵੇਂ ਗੁਰਬਾਣੀ ਵਿੱਚ ਵਚਨ ਆਉਂਦਾ ਨਾ, ਕਾਮਣ ਦੇਖ ਕਾਮ ਲੁਭਾਇਆ, ਸੁੱਤ ਕੰਚਨ ਸਿਉ ਹੇਤ ਪਠਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਇਹਨੇ ਸਾਰਾ ਕੁਝ ਆਪਣਾ ਕਹਿ ਦਿੱਤਾ, ਸਰੀਰ ਵੀ ਆਪਣਾ ਕਹਿ ਦਿੱਤਾ, ਧਨ ਨੂੰ ਵੀ ਆਪਣਾ ਕਹਿੰਦਾ ਵੀ ਇਹ ਮੇਰੇ ਕੋਲ ਇੰਨਾ ਧਨ ਹੈ ਜੀ, ਐਡੀ ਵੱਡੀ ਕੋਠੀ ਹੈ, ਐਡੀਆਂ ਵੱਡੀਆਂ ਵੱਡੀਆਂ ਮੇਰੇ ਕੋਲ ਕਾਰਾਂ ਨੇ। ਇਹਨੇ ਸਾਰਾ ਕੁਝ ਆਪਣਾ ਕਹਿ ਦਿੱਤਾ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਨੇ ਬਚਨ ਆਖਣੇ ਕੀਤੇ, ਮਨ ਤਨ ਧਨ ਆਪਣਾ ਕਰ ਜਾਣਿਆ। ਕਹਿੰਦੇ ਇਹਨੇ ਤਨ ਸਰੀਰ ਵੀ ਆਪਣਾ ਆਖਿਆ, ਤੇ ਸੰਸਾਰਿਕ ਧਨ ਦੌਲਤ ਵੀ ਆਪਣਾ ਕਰ ਜਾਣਿਆ ਆਪਣੀ ਕਰਕੇ ਜਾਣਨਾ ਕੀਤਾ ਹੈ।
ਦਰ ਕੀ ਖਬਰ ਨਾ ਪਾਈ,
ਜਿਸ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਦਰ ਤੇ ਇਹਨੇ ਜਾਣਾ ਸੀ ਉਹਦੀ ਖਬਰ ਪ੍ਰਾਪਤ ਨਹੀਂ ਕੀਤੀ।
ਅੱਖੀ ਮੀਟ ਚੱਲਿਆ ਅੰਧਿਆਰਾ,
ਕਹਿੰਦੇ ਹੁਣ ਜਦੋਂ ਸੰਸਾਰ ਦੇ ਵਿੱਚ ਤੁਰਿਆ ਅੱਖਾਂ ਮੀਟੀਆਂ ਗਈਆਂ, ਅੱਖਾਂ ਮਿਟੀਆਂ ਗਈਆਂ, ਜਿਨ੍ਹਾਂ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਦਾ ਸੀ ਅੱਖਾਂ ਬੰਦ ਹੋ ਗਈਆਂ, ਤੇ ਸਾਧ ਸੰਗਤ ਅੰਧਿਆਰਾ, ਹੁਣ ਚੌਹੀ ਪਾਸੀ ਹਨੇਰਾ ਹੀ ਹਨੇਰਾ, ਤੇ ਸੰਸਾਰ ਦੇ ਵਿੱਚੋਂ ਚੱਲ ਪਿਆ ਹੈ।
ਘਰ ਦਾਰ ਦਿਸੈ ਨਾ ਪਾਈ,
ਸਾਧ ਸੰਗਤ ਹੁਣ ਜਿਹੜਾ ਗਿਆਨ ਰੂਪੀ ਪ੍ਰਕਾਸ਼ ਗੁਰੂ ਦੇ ਕੋਲੋਂ ਪ੍ਰਾਪਤ ਕਰਨਾ ਸੀ ਉਹ ਤਾਂ ਪ੍ਰਾਪਤ ਨਹੀਂ ਕੀਤਾ, ਤੇ ਹੁਣ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਘਰ ਹੈ ਉਸ ਘਰ ਦਾ ਦਰ ਦਿਸੈ ਨਾ ਭਾਈ ਕਿਸ ਤਰ੍ਹਾਂ ਨਜ਼ਰ ਆਵੇ, ਕਿਉਂਕਿ ਅਗਿਆਨਤਾ ਦੇ ਹਨੇਰੇ ਦੇ ਵਿੱਚ ਫਸ ਕੇ ਇਹਨੇ ਕਰਮ ਕੀਤੇ ਨੇ, ਅਗਿਆਨਤਾ ਵਿੱਚ ਫਸਿਆ ਰਿਹਾ, ਗਿਆਨ ਦਾ ਪ੍ਰਕਾਸ਼ ਪ੍ਰਾਪਤ ਨਹੀਂ ਕੀਤਾ। ਹੁਣ ਮਾਲਕ ਵਾਹਿਗੁਰੂ ਜੀ ਦਾ ਜਿਹੜਾ ਦਰ ਹੈ ਉਹ ਇਹਨੂੰ ਦਿਸ ਨਹੀਂ ਰਿਹਾ।
ਜਮ ਦਰ ਬਾਧਾ ਠੌਰ ਨਾ ਪਾਵੇ,
ਜਦੋਂ ਇਹਨੂੰ ਜਮ ਬੰਨ ਕੇ ਲੈ ਕੇ ਤੁਰੇ ਧਰਮ ਰਾਜੇ ਦੀ ਕਚਹਿਰੀ ਦੇ ਅੰਦਰ ਇਹਨੇ ਪਹੁੰਚਣਾ ਕੀਤਾ, ਜਦੋਂ ਉੱਥੇ ਲਿਜਾਣਾ ਕੀਤਾ ਠੌਰ ਨਾ ਪਾਵੇ, ਹੁਣ ਚੰਗਾ ਕਰਮ ਸੰਸਾਰ ਵਿੱਚ ਕੀਤਾ ਹੋਵੇ ਤਾਂ ਉੱਥੇ ਠੌਰ ਟਿਕਾਣਾ ਮਿਲੇ, ਚੰਗਾ ਕਰਮ ਇਹਨੇ ਸੰਸਾਰ ਵਿੱਚ ਕੀਤਾ ਕੋਈ ਨਹੀਂ ਸੀ, ਇਸ ਕਰਕੇ ਉੱਥੇ ਫਿਰ ਇਹਨੂੰ ਠੌਰ ਟਿਕਾਣੇ ਦੀ ਪ੍ਰਾਪਤੀ ਨਹੀਂ ਹੋਈ।
ਆਪਣਾ ਕੀਆ ਕਮਾਈ,
ਕਹਿੰਦੇ ਜਿਹੋ ਜਿਹਾ ਸੰਸਾਰ ਦੇ ਵਿੱਚ ਇਹਨੇ ਕੰਮ ਕੀਤਾ, ਜਿਹੋ ਜਿਹੀ ਕਮਾਈ ਕੀਤੀ, ਉਹੋ ਜਿਹਾ ਫਲ ਇਹਨੂੰ ਪ੍ਰਾਪਤ ਹੋ ਗਿਆ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਜਿਹੋ ਜੀ ਸੰਸਾਰ ਵਿੱਚ ਕਮਾਈ ਕੀਤੀ ਸੀ ਫਿਰ ਉਹੋ ਜੀ ਇਹਨੂੰ ਪ੍ਰਾਪਤੀ ਹੋ ਗਈ ਹੈ।
ਨਦਰ ਕਰੇ ਤਾਂ ਅੱਖੀ ਵੇਖਾ,
ਹੁਣ ਅਰਦਾਸ ਹੈ ਜੀ ਚੌਥੇ ਬੰਦ ਦੇ ਅੰਦਰ, ਕਹਿੰਦੇ ਮਨਾ ਜੁੜਖਾ ਮਾਲਕ ਜੀਆਂ ਦੇ ਚਰਨਾਂ ਦੇ ਵਿੱਚ, ਦੋਨੋਂ ਹੱਥ ਜੋੜ ਕੇ ਕਰਖਾਂ ਭਗਵਾਨ ਜੀਆਂ ਦੇ ਚਰਨਾਂ ਵਿੱਚ ਬੇਨਤੀ ਵੀ ਪਰਮੇਸ਼ਰ ਵਾਹਿਗੁਰੂ ਜੀ ਨਦਰ ਕਰੇ, ਜੇ ਤੁਸੀਂ ਆਪਣੀ ਨਦਰ ਆਪਣੀ ਪਾਵਨ ਕਿਰਪਾਲਤਾ ਆਪਣੀ ਪਾਵਨ ਮਹਿਰਾਮਤ ਆਪਣੀ ਪਾਵਨ ਬਖਸ਼ਿਸ਼ ਮੇਰੇ ਤੇ ਕਰਦੇ ਹੋ ਤੇ ਅੱਖੀ ਵੇਖਾਂ, ਫਿਰ ਮੈਂ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਦੀਦਿਆਂ ਦੇ ਨਾਲ ਦੀਦਾਰ ਕਰਾਂ।
ਕਹਿਣਾ ਕਥਨ ਨਾ ਜਾਈ,
ਹੁਣ ਸਾਧ ਸੰਗਤ ਜਿਹੜਾ ਫਿਰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣ ਕੇ ਉਹਦੇ ਘਰ ਅੰਦਰ ਪ੍ਰਵਾਨ ਹੋ ਜਾਂਦਾ, ਜਿਹਨੂੰ ਦੀਦਾਰ ਹੋ ਜਾਣ ਪਰਮੇਸ਼ਰ ਵਾਹਿਗੁਰੂ ਜੀ ਦੇ, ਤੇ ਸਾਧ ਸੰਗਤ ਫਿਰ ਉਹ ਕਹਿਣਾ ਕਥਨ ਨਾ ਜਾਈ, ਫਿਰ ਬੋਲ ਕੇ ਕੁਝ ਦੱਸ ਸਕਦਾ। ਜੇ ਆਪਾਂ ਉਹਨੂੰ ਆਖੀਏ ਵੀ ਦੱਸ ਖਾਂ ਭਾਈ ਕਿਹੋ ਜਿਹਾ ਪਰਮੇਸ਼ਰ ਵਾਹਿਗੁਰੂ ਜੀ, ਉਹ ਤਾਂ ਸਾਧ ਸੰਗਤ ਕੇਵਲ ਉੱਥੇ ਇੱਕੋ ਗੱਲ ਆਖਣੀ ਕਰੇਗਾ ਵੀ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਉਹਨੂੰ ਕਿਸੇ ਰੂਪ ਦੇ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ।
ਕੰਨੀ ਸੁਣ ਸੁਣ ਸ਼ਬਦ ਸਲਾਹੀ,
ਕੰਨਾਂ ਦੇ ਨਾਲ ਸ਼ਬਦ ਨੂੰ ਸੁਣਨਾ ਕੀਤਾ, ਪਰਮੇਸ਼ਰ ਜੀਆਂ ਦੀ ਉਪਮਾ ਨੂੰ ਸੁਣਨਾ ਕੀਤਾ ਤੇ ਸੁਣ ਸੁਣ ਕੇ ਫਿਰ ਉਹਨੂੰ ਸਲਾਹੁਣਾ ਕੀਤਾ।
ਅੰਮ੍ਰਿਤ ਹਿਰਦੈ ਵਸਾਈ,
ਸਲਾਉਂਦਿਆਂ ਸਲਾਉਂਦਿਆਂ ਫਿਰ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਰੂਪੀ ਨਾਮ ਅੰਮ੍ਰਿਤ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ।
ਨਿਰਭਉ ਨਿਰੰਕਾਰ ਨਿਰਵੈਰ,
ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਦੋਂ ਸਲਾਹਿਆ, ਪਹਿਲਾਂ ਕੰਨਾਂ ਦੇ ਨਾਲ ਸੁਣਿਆ, ਸੁਣਨ ਤੋਂ ਬਾਅਦ ਜੀਭਾ ਦੇ ਨਾਲ ਉਹਨੂੰ ਕਥਨ ਕੀਤਾ, ਜਪਣਾ ਕੀਤਾ, ਤੇ ਜਪਣ ਤੋਂ ਬਾਅਦ ਜਦੋਂ ਉਹਦੀ ਪ੍ਰਾਪਤੀ ਹੋ ਗਈ, ਪਤਾ ਲੱਗ ਗਿਆ ਵੀ ਨਿਰਭਉ, ਉਹਨੂੰ ਕਿਸੇ ਦਾ ਭਉ ਨਹੀਂ, ਉਹ ਤਾਂ ਡਰ ਤੋਂ ਰਹਿਤ ਹੈ। ਨਿਰੰਕਾਰ ਉਹਦਾ ਜਿਹੜਾ ਸਰੂਪ ਹੈ ਉਹ ਆਕਾਰ ਤੋਂ ਰਹਿਤ ਹੈ। ਨਿਰਵੈਰ ਉਹਦਾ ਕਿਸੇ ਨਾਲ ਵੈਰ ਵੀ ਨਹੀਂ, ਪਰਮੇਸ਼ਰ ਜੀ ਦਾ ਕਿਸੇ ਨਾਲ ਵੈਰ ਹੋਵੇ ਕਿਸੇ ਨਾਲ ਵੀ ਨਹੀਂ, ਨਾ ਉਹਨੂੰ ਕਿਸੇ ਦਾ ਡਰ ਹੈ, ਨਾ ਉਹਦਾ ਪਾਵਨ ਜਿਹੜਾ ਸਵਰੂਪ ਹੈ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦਾ ਉਹ ਕਿਸੇ ਆਕਾਰ ਵਿੱਚ ਆਉਂਦਾ, ਆਕਾਰ ਤੋਂ ਰਹਿਤ ਹੈ ਔਰ ਵੈਰ ਤੋਂ ਰਹਿਤ ਹੈ।
ਪੂਰਨ ਜੋਤ ਸਮਾਈ,
ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੀ ਜਿਹੜੀ ਪੂਰਨ ਜੋਤ ਹੈ ਸਮਾਈ, ਫਿਰ ਸਾਰੇ ਸਰੀਰਾਂ ਦੇ ਅੰਦਰ ਸਮਾਈ ਹੋਈ, ਵਸਦੀ ਹੋਈ ਫਿਰ ਉਹ ਨਜ਼ਰ ਆਉਣ ਲੱਗ ਪੈਂਦੀ ਹੈ, ਕਿਉਂਕਿ ਜਦੋਂ ਉਹਨੂੰ ਜਪਾਂਗੇ ਫਿਰ ਅਵਸਥਾ ਇਹ ਬਣ ਜਾਏਗੀ, ਸਗਲ ਬਨਸਪਤ ਮਾਹਿੰਬੇ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ। ਫਿਰ ਗਿਆਨ ਪ੍ਰਾਪਤ ਹੋ ਗਿਆ, ਜਹ ਜਹ ਪੇਖੋ ਤੈ ਅਧੂਰ ਦੂਰ ਕਤੋ ਨਾ ਜਾਈ, ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਫਿਰ ਉਹ ਪਾਵਨ ਸਵਰੂਪ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਦਿਸਣ ਲੱਗ ਜਾਂਦਾ ਹੈ।
ਨਾਨਕ ਗੁਰ ਬਿਨ ਭਰਮ ਨਾ ਭਾਗੈ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਭਰੇ ਬਚਨ ਆਪਣੀ ਮੁਬਾਰਕ ਰਸਨਾ ਤੋਂ ਆਖਣੇ ਕਰਦੇ ਨੇ, ਗੁਰ ਬਿਨ ਭਰਮ ਨਾ ਭਾਗੈ। ਕਹਿੰਦੇ ਭਾਈ ਗੁਰੂ ਤੋਂ ਬਿਨਾ ਜਿਹੜਾ ਤੇਰੇ ਅੰਦਰ ਭਰਮ ਬਣਿਆ ਹੋਇਆ, ਜਿਹੜਾ ਤੂੰ ਇਹ ਗੱਲ ਸਮਝਦਾ ਪਿਆ ਵੀ ਤੂੰ ਸੰਸਾਰ ਦੇ ਅੰਦਰ ਸਦਾ ਸਥਿਰ ਹੈ, ਵੀ ਤੂੰ ਕਿਹੜਾ ਸੰਸਾਰ ਦੇ ਵਿੱਚੋਂ ਜਾਣਾ, ਗੁਰੂ ਤੋਂ ਬਿਨਾਂ ਸਾਧ ਸੰਗਤ ਤੋਂ ਭਰਮ ਨਾਸ ਨਹੀਂ ਹੁੰਦਾ। ਗੁਰੂ ਦੱਸਦਾ ਵੀ ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਦੇ ਤੀਰ। ਗੁਰੂ ਕੋਲ ਜੁੜਿਆ ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਸਮਝ ਲੱਗ ਜਾਂਦੀ ਹੈ ਵੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇਆ। ਗੁਰੂ ਦੇ ਕੋਲ ਜੁੜਿਆ ਸਾਧ ਸੰਗਤ ਫਿਰ ਸਮਝ ਪੈਂਦੀ ਹੈ, ਗੁਰਦਾਤਾ ਗੁਰ ਹੈਵੈ ਘਰ, ਗੁਰ ਦੀਪਕ ਤਹਿ ਲੋਏ ਅਮਰ ਪਦਾਰਥ, ਨਾਨਕਾ ਮਨ ਮਾਨਿਆ ਸੁਖ ਹੋਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਫੁਰਮਾਨ ਕਰਦੇ ਹਨ ਕਿ ਭਾਈ ਗੁਰੂ ਤੋਂ ਬਿਨਾਂ ਜਿਹੜਾ ਅੰਦਰ ਦਾ ਭਰਮ ਹੈ ਉਹ ਨਾਸ ਨਹੀਂ ਹੁੰਦਾ।
ਸੱਚ ਨਾਮ ਵਡਿਆਈ।
ਕਹਿੰਦੇ ਫਿਰ ਪਰਮਾਤਮਾ ਪਿਤਾ ਜੀਆਂ ਦੇ ਪਵਿੱਤਰ ਨਾਮ ਦੇ ਅੰਦਰ ਹੀ ਸਮੁੱਚੀ ਵਡਿਆਈ ਹੈ। ਇਹ ਗੁਰੂ ਦੇ ਕੋਲ ਜੁੜਿਆ ਹੀ ਸਾਨੂੰ ਇਸ ਗੱਲ ਦਾ ਗਿਆਨ ਹੁੰਦਾ। ਤੇ ਗੁਰੂ ਕੌਣ ਹੈ ਜੀ? ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਕੋਲ ਆਪਾਂ ਨੇ ਜੁੜ ਕਰਕੇ ਗੁਰੂ ਦਾ ਸਬਕ ਜੋ ਆਪਾਂ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਜਪਦੇ ਹਾਂ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਸਬਕ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ। ਤੇ ਗੁਰੂ ਦੇ ਚਰਨਾਂ ਵਿੱਚ ਆਪ ਸਾਰੇ ਜੁੜੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਦਰੋਂ ਕਰੋ ਚੜ੍ਹਦੀ ਕਲਾ, ਦੇ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਆਪ ਸਰਬੱਤ ਮਾਈ ਭਾਈ ਦਾ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਜੀ, ਸਮੁੱਚੇ ਪ੍ਰਬੰਧਕਾਂ ਦਾ, ਸਭਨਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸ਼ੁਕਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਆਓ ਅਦਬ ਸਹਿਤ ਆਖਰੀ ਪੰਕਤੀਆਂ ਜਪ ਸਤਿਗੁਰੂ ਜੀ ਪਾਸੋਂ ਆਗਿਆ ਪ੍ਰਾਪਤ ਕਰੀਏ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰ ਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।